दो काम की करने ने अपनिया कमजोरिया लोगों के सामने रखनिया हैं। एक बुखार आंदा है जेड़ा बाहर बहुता नजर तो नहीं आता, वो 99 तक रहिंदा जां एक अद्धा पॉइंट होर उपर हो जाता है। उहदा इलाज कुछ करना औखा हो जाता है, लगातार कितने कितने दिन वो पिछा नहीं छड़दा। फिर कई बारी डॉक्टर ये कहंदे ने इहदा बुखार अंदर ही अंदर है, जे बाहर आ जावे ते ठीक हो जावे। जदों वो बुखार तेजी नाल शुरू हुंदा है ते फिर समझ लईदा है कि हुण इहदा इलाज हो जावेगा ते ठीक भी हो सकेगा। ठीक इसे ही तरह जदों तक मनुख अंदरे ही अंदर ये समझ लैंदा है कि उस वर्गा कोई सियाणा नहीं, उस वर्गा कोई दानशवंद नहीं, जदों मनुख ये अंदरे अंदर निश्चा करदा है मेरा मुकाबला कोई दूसरा मनुख नहीं कर सकता, समझ लवो कि उदों अंदरों बीमार है, अजे ओनू अरोगता नहीं प्राप्त होई। हुण ए बुखार जदों बाहर आ जावेगा ते मनुख ए कहेगा हम नहीं चंगे, बुरा नहीं कोए, फिर प्रणवत नानक तारे सोए, सूही महला पहला। दुनिया विच कोई भी माड़ा नहीं, सब लोग अच्छे ने, सिर्फ जे बुरा हां ते मैं आप ही बुरा हां। असी ते कई बारी वाहिगुरु नूं भी दोष देण लग पैंदे आ, मैं कोई पाप कीता सी, मैं क्यों गुरुद्वारे जावां, मैं अगे जाके बथेरा देख लिया, मैनू ते दुख ही मिलिया, मैं कोई पाप नहीं कीता, गुरु ने मैनू क्यों दुख दिता है। पर गुरु अर्जन देव जी समझांदे ने आप कमान है विछड़ी दोष न काहू देन, माज महला पंजवां दिन रह। मेरे अपने कर्म सन, मेरी अपनी कमजोरी सी, ता जो मालक तो दूर हो गई, पार ब्रह्म परमेश्वर वे ते कोई दोष नहीं, वो ते बख्शिंद है, फिर भी बख्शिश करी जांदा है। पर जदों मनुख अपनी दानशबंदी ते सियाणप ते फखर करदा है, वो कहंदा है वाहिगुरु नूं इंज नहीं सी करना चाहीदा। पर दूसरे पासे सियाने लोग कहंदे ने मालक नूं कौन कहे, मालक नूं कोई कुछ नहीं कह सकदा, क्योंकि ओदी गति कोई जानदा नहीं, हर की गत नह को जाने, जोगी जति तपी पच हारे अर बहु लोग सियाने, बिहागड़ा महला नाम। तो जदों मनुख समझ लैंदा है मेरे अंदर कमजोरी है, मनुख हमेशा एक गल कहे मैं सब तो गुनागार, मेरे जैसा होर कोई गुनागार नहीं हो सकता, मनुख नू ए गल जरूर कहनी चाहिए। ते दूसरा की कहे, दूसरे लोगां दी प्रशंसा करे, अगर किसे विच कोई खूबी है, किसे विच कोई गुण है, ए समझे मेरे वाहिगुरु ने दात दित्ती है, क्योंकि ओ दातार है, हर चीज नू चमकांद है, हर चीज नू ओ दमकांद है, धरती ही है। कई बारी पहाड़ी इलाकियां नू असी बहुती तरजीह नहीं देंदे, उन साडे नीति वेतावां ने साडे आगुआं ने अपने हथी ही कैंची लै के पंजाब नू छांग छांग के इन्ना क बना दिता, प्याला खो श्री वाह। हुणे ही महाराजा रणजीत सिंह जी दी बरसी लंघी है, ते पंजाब दे उस मौके दे समकाली शायर कहंदे ने कि महाराजा रणजीत सिंह जी ने चंबे तक कुल्लू तक अपना तिब्बत दियां हद्दां तक राज कायम कीता सी, प्याला खो श्री वाह। पर जिन्हां ने अपनी कैंची नाल आप ही पंजाब दे खंभ कटण दी कोशिश कीती, असी हुण उन्हां विचों जां ए कहीए महाराजा गलत सी जां वो लोग गलत सन, प्याला खो श्री वाह, जां वो लोग गलत सन। ਜਿਨ੍ਹਾਂ ਨੇ ਇਸ ਨੂੰ ਛੋਟਾ ਕਰਨ ਦੀਆਂ ਤਜਵੀਜ਼ਾਂ ਆਪ ਹੀ ਪੇਸ਼ ਕੀਤੀਆਂ, ਇਸ ਪਾਸੇ ਨਾ ਜਾਂਦਿਆਂ ਹੋਇਆਂ ਬੇਨਤੀ ਕਰ ਰਿਹਾ ਸੀ। ਮਨੁੱਖ ਇਹ ਸਮਝੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਮਨੁੱਖ ਨੂੰ ਰੌਸ਼ਨ ਕਰ ਦਿੱਤਾ, ਲੱਖ ਕਰ ਸਭ ਹਰ ਕੀ ਵਡਿਆਈ। ਸ੍ਰੀ ਗੁਰੂ ਨਾਨਕ ਪ੍ਰਤਾਪ ਭਾਈ ਸੰਤੋਖ ਸਿੰਘ ਜੀ, ਲੱਖ ਕਰ ਸਭ ਹਰ ਕੀ ਵਡਿਆਈ, ਹਿਰਦੈ ਗਰੀਬੀ ਚੂਰਨ ਖਾਈ। ਕਹਿੰਦੇ ਨੇ ਜੇ ਕਿਸੇ ਮਨੁੱਖ ਵਿੱਚ ਕੋਈ ਗੁਣ ਹੈ ਤੇ ਅਸੀਂ ਮਹਿਸੂਸ ਕਰੀਏ ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਇਹਨੂੰ ਗੁਣ ਦੇ ਦਿੱਤਾ। ਜਦੋਂ ਵੀ ਪ੍ਰਸ਼ੰਸਾ ਕਰੀਏ, ਜਦੋਂ ਵੀ ਕੁਝ ਕਹੀਏ, ਦੂਸਰੇ ਦੀ ਤਾਰੀਫ ਕਰੀਏ, ਦੂਸਰੇ ਦੀ ਪ੍ਰਸ਼ੰਸਾ ਕਰੀਏ, ਬੇਨਤੀ ਕਰ ਰਿਹਾ ਸੀ। ਪਰ ਮਨੁੱਖ ਵਿੱਚ ਇਹ ਖੂਬੀ ਘੱਟ ਆਉਂਦੀ ਏ ਕਿ ਉਹ ਆਪਣੀ ਕਮਜ਼ੋਰੀ ਕਹੇ ਤੇ ਦੂਸਰੇ ਦੀਆਂ ਖੂਬੀਆਂ ਕਹੇ। ਪਰ ਇਹ ਮਨੁੱਖ ਇਸ ਲਈ ਕਰਦਾ ਹੈ, ਜਦੋਂ ਉਹ ਦੂਸਰਿਆਂ ਦੀ ਮਹਾਨਤਾ ਨੂੰ ਅੰਦਰ ਬਰਦਾਸ਼ਤ ਨਹੀਂ ਕਰ ਸਕਦਾ, ਜਦੋਂ ਉਹ ਕਿਸੇ ਦੀ ਖੂਬੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਉਦੋਂ ਫਿਰ ਉਹ ਬਹਾਨੇ ਲੱਭਦਾ ਦੂਸਰਿਆਂ ਲੋਕਾਂ ਦੀਆਂ ਖਾਮੀਆਂ ਨੂੰ ਲੋਕਾਂ ਦੇ ਸਾਹਮਣੇ ਉਛਾਲਣ ਦੀ ਕੋਸ਼ਿਸ਼ ਕਰਦਾ। ਪਰ ਸੋਨਾ ਸੋਨਾ ਹੈ, ਉਹਨੂੰ ਕਿਹਾ ਕੋਈ ਮਲੰਮਾ ਕਹੇ ਕੀ ਕੋਈ ਸੋਨਾ ਕਹੇ, ਜਦੋਂ ਉਹ ਸਰਾਫ ਦੀ ਨਜ਼ਰ ਚੜ ਜਾਂਦਾ ਉਹਦੀ ਕੀਮਤ ਪੈ ਜਾਂਦੀ ਹੈ। ਹੀਰਾ ਹੀਰਾ ਹੈ, ਭਾਵੇਂ ਕਿਤਨੇ ਲੋਕ ਉਹਨੂੰ ਪੱਥਰ ਕਹੀ ਜਾਣ, ਕਦੇ ਵੀ ਉਹ ਪੱਥਰ ਬਣਦਾ ਨਹੀਂ। ਸੋਨੇ ਤੇ ਜਿਤਨੇ ਹਥੌੜੇ ਵੱਜਦੇ ਨੇ, ਜਿਤਨੀ ਅੱਗ ਦੇ ਤਾਂ ਚੜ੍ਹਦੇ ਨੇ, ਉਹਦੀ ਕੀਮਤ ਵੱਧਦੀ ਹੈ। ਜਿਵੇਂ ਜਿਵੇਂ ਹੀਰੇ ਨੂੰ ਤਰਾਸ਼ਿਆ ਜਾਂਦਾ ਤਿਵੇਂ ਤਿਵੇਂ ਉਹ ਹੋਰ ਚਮਕਦਾ, ਲੋਕਾਂ ਦੇ ਸਾਹਮਣੇ ਸਾਫ਼ ਹੁੰਦਾ, ਆਖਿਰ ਹੁੰਦਾ ਤੇ ਉਹ ਵੀ ਪੱਥਰ ਹੈ। ਪੱਥਰ ਵਿੱਚੋਂ ਕੱਢਣ ਵਾਸਤੇ ਉਹਨੂੰ ਕਿਤਨੇ ਹਥੌੜੇ ਤੇ ਛੈਣੀਆਂ ਦੀ ਮਾਰ ਖਾਣੀ ਪੈਂਦੀ ਹੈ। ਠੀਕ ਇਸੇ ਹੀ ਤਰ੍ਹਾਂ ਜਿਹੜੇ ਮਹਾਨ ਮਨੁੱਖ ਨੇ, ਉਹਨਾਂ ਤੇ ਭਾਵੇਂ ਕੋਈ ਮੁਸ਼ਕਲ ਆ ਜਾਵੇ, ਭਾਵੇਂ ਸੁੱਖ ਆ ਜਾਵੇ, ਭਾਵੇਂ ਦੁੱਖ ਆ ਜਾਵੇ, ਜ਼ਿੰਦਗੀ ਦਾ ਜੋ ਉਹਨਾਂ ਦਾ ਇੱਕ ਆਦਰਸ਼ ਹੈ, ਮਿਆਰ ਹੈ, ਨਿਸ਼ਾਨਾ ਹੈ, ਉਹਦੇ ਤੋਂ ਅੱਗੇ ਪਿੱਛੇ ਨਹੀਂ ਹੁੰਦੇ। ਨਾ ਤੇ ਉਹ ਕਿਸੇ ਦਾ ਧਨ ਪ੍ਰਾਪਤ ਕਰਨ ਲਈ ਝੂਠ ਬੋਲਦੇ ਨੇ, ਨਾ ਹੀ ਉਹ ਮਨੁੱਖ ਕਿਤੇ ਨੁਕਸਾਨ ਹੋ ਜਾਵੇ, ਦੇਣਾ ਬੈ ਬਣ ਜਾਵੇ ਤੇ ਫਿਰ ਆਪਣੇ ਵਾਅਦੇ ਤੋਂ ਅੱਗੇ ਪਿੱਛੇ ਹੋ ਜਾਣ, ਐਸਾ ਨਹੀਂ। ਉਂਝ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਦੀ ਜੋ ਜ਼ਿੰਦਗੀ ਘੜੀ ਏ ਉਹ ਇਸੇ ਸੰਬੰਧ ਵਿੱਚ ਹੀ ਕਿਹਾ ਸੀ, ਆਹਰਨ ਮਤ ਵੇਦ ਹਥਿਆਰ। ਹੁਣ ਤੇ ਇਹ ਸਾਨੂੰ ਕਿਤੇ ਪਤਾ ਲੱਗ ਜਾਵੇ ਕਿ ਕੋਈ ਸ਼ਖਸੀਅਤ ਬਰਮਿੰਗਮ ਵਿੱਚ ਆਈ ਹੋਈ ਏ ਤੇ ਉਹ ਸਾਰੇ ਰੋਗ ਹਟਾ ਦਿੰਦੀ ਏ, ਅਸੀਂ ਵੀ ਦੌੜ ਪਾਵਾਂਗੇ। ਪਿਆਰ ਲੱਖੋ ਸ੍ਰੀ ਗੁਰੂ, ਅਸੀਂ ਜਿਤਨੇ ਬੈਠੇ ਹਾਂ ਸਰਕਾਰ ਦੀ ਹਜ਼ੂਰੀ ਵਿੱਚ, ਇਹਨਾਂ ਵਿੱਚੋਂ ਹੀ ਬਹੁਤੇ ਉੱਠ ਪਵਾਂਗੇ, ਦੌੜ ਪਵਾਂਗੇ ਵੀ ਸੱਚਮੁੱਚ ਕੋਈ ਗੱਲ ਹੋ ਜਾਵੇਗੀ। ਮੈਂ ਸੁਣਿਆ ਹੈ ਇੱਥੇ ਕੁਝ ਪੌਂਡਾਂ ਦੀਆਂ ਪਾਣੀ ਦੀਆਂ ਬੋਤਲਾਂ ਵੀ ਵਿਕਦੀਆਂ ਸਨ। ਪਿਆਰ ਲੱਖੋ ਸ੍ਰੀ ਗੁਰੂ, ਫਿਰ ਅਸੀਂ ਉਹਨਾਂ ਨੂੰ ਕੀ ਕਹਿ ਸਕਾਂਗੇ ਜਿਹੜੇ ਕੁਝ ਅਮਲ ਵਾਲੇ ਕੁਝ ਤਰਾਰ ਵਾਲਾ ਪਾਣੀ ਵੇਚਦੇ ਨੇ, ਉਹਦੇ ਵਿੱਚ ਤੇ ਫਿਰ ਵੀ ਕੁਝ ਹੁੰਦਾ ਹੈ। ਜਿਹੜੇ ਲੋਕ ਖਾਲੀ ਦੀਆਂ ਪਾਣੀ ਦੀਆਂ ਬੋਤਲਾਂ ਵੇਚਦੇ ਨੇ ਉਹ ਤੇ ਗੁਰੂ ਜਾਣੇ, ਪਰ ਅਸੀਂ ਜ਼ਰੂਰ ਦੌੜਦੇ ਹਾਂ ਕਿਉਂਕਿ ਅਸੀਂ ਪਾਣੀ ਲੈਣ ਲਈ ਤਿਆਰ ਹਾਂ, ਕੋਈ ਦੇਵੇ ਸਹੀ। ਇਹ ਪਾਣੀ ਵਿੱਚ ਲੋਕ ਖਰੀਦਣ ਲਈ ਵੀ ਤਿਆਰ ਨੇ। ਮੈਨੂੰ ਯਾਦ ਹੈ ਇੱਕ ਵਾਰੀ 75 ਦੀ ਬਾਤ ਹੈ, ਡਾਲਡਾ ਘਿਓ ਵੀ ਦਿੱਲੀ 'ਚ ਨਹੀਂ ਸੀ ਮਿਲਦਾ। ਕੁਝ ਲੋਕ ਬੜੇ ਹੁਸ਼ਿਆਰ ਸਿਆਣੇ ਹੁੰਦੇ ਨੇ, ਉਹਨਾਂ ਨੇ 10-10 5-5 ਕਿਲੋ ਦੇ ਡੱਬੇ ਨਵੇਂ ਡਾਲਡੇ ਦੇ ਲੈ ਕੇ ਪਾਣੀ ਦੇ ਭਰ ਦਿੱਤੇ। ਸੁਭਾਸ਼ ਨਗਰ ਇੱਕ ਚੌਕ ਵਿੱਚ ਆ ਕੇ ਉਹਨਾਂ ਨੇ ਟੈਂਪੂ ਖੜਾ ਕਰ ਦਿੱਤਾ ਤੇ ਕਹਿਣ ਜਿਨ੍ਹਾਂ ਨੇ ਘਿਓ ਲੈਣਾ ਭੈਣ ਜੀ ਜਿੰਨਾ ਲੈਣਾ ਲੈ ਲਓ। ਔਰ ਲੋਕ ਜਦੋਂ ਲੈ ਗਏ ਡੱਬੇ, ਘਰ ਜਾ ਕੇ ਖੋਲੇ ਤੇ ਉਹਨਾਂ ਵਿੱਚੋਂ ਖਾਲੀ ਜਮਨਾ ਦਾ ਪਾਣੀ ਨਿਕਲਿਆ। ਪਿਆਰ ਲੱਖੋ, ਅਸੀਂ ਵੀ ਬਹੁਤੀ ਵਾਰੀ ਧਾਰਮਿਕ ਲੋਕਾਂ ਪਾਸੋਂ, ਆਡੰਬਰ ਕਰਨ ਵਾਲੇ ਲੋਕਾਂ ਪਾਸੋਂ, ਪਾਖੰਡ ਕਰਨ ਵਾਲੇ ਲੋਕਾਂ ਪਾਸੋਂ ਪਾਣੀ ਨਾਲੋਂ ਵੀ ਨਿਕੰਮੀਆਂ ਚੀਜ਼ਾਂ ਖਰੀਦ ਲੈਂਦੇ ਹਾਂ। ਪਿਆਰ ਲੱਖੋ ਸ੍ਰੀ ਵਾ। ਪਰ ਗੁਰੂ ਜੀ ਨੇ ਫਰਮਾਇਆ, ਆਹਰਣ ਮਤ ਵੇਦ ਹਥਿਆਰ, ਸਿੱਖ ਦੀ ਮਾਤਾ ਡੋਲ ਫਿੱਕੀ ਰਹੇ, ਭਾਵੇਂ ਉਹਦੇ ਤੇ ਕਿਤਨੇ ਵੀ ਦੁੱਖਾਂ ਤੇ ਸੁੱਖਾਂ ਦੇ ਹਥੌੜੇ ਵੱਜਦੇ ਰਹਿਣ। ਦਸ਼ਮੇਸ਼ ਪਿਤਾ ਜੀ ਨੇ ਭਵਿਸ਼ਿਤ ਦੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਇਹ ਹੁਕਮ ਵੀ ਕੀਤਾ ਸੀ ਹੈ ਗੁਰੂ ਕੇ ਸਿੱਖੋ, ਤੁਹਾਡੇ ਸਾਹਮਣੇ ਕੋਈ ਮਨੁੱਖ ਦੀਵਾਰ ਤੇ ਖਲੋ ਜਾਵੇ, ਦੀਵਾਰ ਤੇ ਖਲੋ ਕੇ ਉਹ ਦੀਵਾਰ ਦੁੜਾ ਵੀ ਦੇਵੇ, ਘੋੜੇ ਹਾਥੀ ਵਾਂਗ ਨਸ਼ਾ ਵੀ ਦੇਵੇ, ਫਿਰ ਵੀ ਤੁਸੀਂ ਉਹਦੇ ਪਿੱਛੇ ਨਹੀਂ ਦੌੜਨਾ ਪਿਆਰ ਲੱਖੋ, ਫਿਰ ਵੀ ਤੁਸੀਂ ਇਹ ਪੱਖ ਸਮਝਣਾ ਹੈ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵ ਤਲਾਜਾ। ਬਚਿੱਤਰ ਨਾਟਕ ਦਸਮ ਗ੍ਰੰਥ ਤੋਂ ਹਜ਼ੂਰ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਹ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ, ਸ਼ਾਹ ਇੱਕ ਪਾਸੇ ਤੇਰੀ ਕੋਸ਼ਿਸ਼ ਹੈ ਕਿ ਤੂੰ ਇਸ ਹਿੰਦੁਸਤਾਨ ਵਿੱਚ ਆਪਣੇ ਆਪ ਨੂੰ ਸਭ ਤੋਂ ਬਿਹਤਰੀਨ ਮੁਸਲਮਾਨ ਸਮਝਦੈ, ਸਭ ਤੋਂ ਚੰਗੇਰਾ ਆਦਮੀ ਇਨਸਾਨ ਸਮਝਦੈ, ਪਰ ਤੇਰੇ ਕਿਰਦਾਰ ਤੇਰੇ ਕਰਮ ਨਾਲ ਤੇਰੀ ਇਹ ਗੱਲ ਫੱਬਦੀ ਨਹੀਂ, ਢੁਕਦੀ ਨਹੀਂ। ਕਿਉਂ? ਮਨੁੱਖ ਕਿਉਂ ਜਿਹਾ ਚਾਹੀਦਾ? ਜਦੋਂ ਦਸ਼ਮੇਸ਼ ਪਿਤਾ ਜੀ ਤੋਂ ਖੁਦ ਸ਼ਾਹ ਨੇ ਪੁੱਛਿਆ, ਜੀ ਤੁਸੀਂ ਕਿਹਨੂੰ ਮਹਾਨ ਮਨੁੱਖ ਸਮਝਦੇ ਹੋ, ਤਾਂ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ, ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਮੂ ਮਰਦ ਬਾਇਦ ਸਵਦ ਸੁਖ ਨਵਾਰ,
ਹਮੂ ਮਰਦ ਬਾਇਦ ਸਵਦ ਸੁਖ ਨਵਾਰ। ਹਜ਼ੂਰ ਫਰਮਾਉਂਦੇ ਨੇ ਉਂਝ ਤੇ ਇਸ ਦੁਨੀਆਂ ਵਿੱਚ ਰੋਜ਼ ਮਨੁੱਖ ਜਾ ਰਹੇ ਨੇ, ਕੋਈ ਅੰਦਾਜ਼ਾ ਨਹੀਂ ਕਿਤਨੇ ਕੁ ਲੋਕ ਜਾ ਰਹੇ ਨੇ, ਪਰ ਉਹਨਾਂ ਦੇ ਨਾਲ ਨਾਲ ਲੋਕ ਹੋਰ ਵੀ ਤੇ ਆ ਰਹੇ ਨੇ। ਇਹ ਆਮ ਤੋਂ ਰਹਿਤ ਲੱਗੀ ਹੋਈ ਏ, ਇਹ ਦੋਨਾਂ ਚੀਜ਼ਾਂ ਨੇ। ਅਸੀਂ ਆ ਵੀ ਰਹੇ ਹਾਂ ਇਸ ਦੁਨੀਆਂ ਤੇ, ਔਰ ਇਸ ਦੁਨੀਆਂ ਤੋਂ ਜਾ ਵੀ ਰਹੇ ਹਾਂ, ਤੇ ਗੁਰਮੁਖ ਦੋਨਾਂ ਹਾਲਾਤਾਂ ਵਿੱਚ ਇਹ ਪੱਖ ਸਮਝਦਾ ਹੈ, ਆਏ ਸਾਂ ਤਾਂ ਉਹਦੀ ਮਰਜ਼ੀ ਨਾਲ, ਜਾ ਰਹੇ ਹਾਂ ਤੇ ਉਹਦੀ ਮਰਜ਼ੀ ਨਾਲ। ਜਾ ਆਏ ਤਾਂ ਤਿਨਹੇ ਪਠਾਏ, ਚਾਲੇ ਤਿਨਹੇ ਬੁਲਾਏ ਲਿਆ, ਮਾਰੂ ਸੋਲ ਹੈ ਮਹੱਲਾ ਪਹਿਨਵਾ। ਨਾ ਆਪਣੀ ਖੁਸ਼ੀ ਸੇ ਆਏ, ਨਾ ਆਪਣੀ ਖੁਸ਼ੀ ਚੱਲੇ ਜ਼ੌਕ, ਆਪਣੀ ਮਰਜ਼ੀ ਨਾਲ ਦੁਨੀਆਂ ਤੇ ਨਹੀਂ ਸਾਂ ਆਏ, ਨਾ ਆਪਣੀ ਮਰਜ਼ੀ ਨਾਲ ਜਾ ਰਹੇ। ਉਹਨੇ ਭੇਜਿਆ ਸੀ ਤੇ ਆ ਗਏ, ਹੁਣ ਉਹਨੇ ਵਾਪਸ ਸੱਦ ਲਿਆ ਤੇ ਇਨਕਾਰ ਕੋਈ ਨਹੀਂ, ਇਨਕਾਰ ਕਰੀਏ ਵੀ ਤੇ ਉਹ ਇਨਕਾਰ ਕਰਨ ਦਿੰਦੇ ਹੀ ਨਹੀਂ। ਅਮਲ ਸਿਰਾਨੂ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਸੂਹੀ ਕਬੀਰ ਜੀ, ਕੋਈ ਮਨੁੱਖ ਠਹਿਰ ਸਕਦਾ? ਕੋਈ ਮਨੁੱਖ ਰੁਕ ਸਕਦਾ? ਨਹੀਂ, ਸਵਾਲ ਹੀ ਨਹੀਂ। ਐਸੀਆਂ ਐਸੀਆਂ ਸ਼ਖਸੀਅਤਾਂ ਹਿਸਟਰੀ ਵਿੱਚ ਮਿਲਦੀਆਂ ਨੇ ਜਿਨ੍ਹਾਂ ਨੇ ਕੋਸ਼ਿਸ਼ ਵੀ ਕੀਤੀ ਕਿ ਨਾ ਜਾਈਏ ਪਰ ਉਹ ਚਲੇ ਗਏ। ਐਸੀਆਂ ਐਸੀਆਂ ਸ਼ਖਸੀਅਤਾਂ ਵੀ ਹਿਸਟਰੀ ਵਿੱਚ ਮਿਲਦੀਆਂ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਲੋਕ ਚਾਹੁੰਦੇ ਸਨ ਕਿ ਉਹ ਨਾ ਜਾਣ, ਪਰ ਫਿਰ ਵੀ ਉਹ ਚਲੇ ਗਏ। ਅਸੀਂ ਅੱਖਾਂ ਦੇ ਸਾਹਮਣੇ ਦੇਖਿਆ, ਹਰ ਵਿਦਿਆਰਥੀ ਦੀ ਇੱਛਾ ਹੁੰਦੀ ਸੀ ਸਾਡੀ ਉਮਰ ਮਹਾਂਪੁਰਸ਼ਾਂ ਨੂੰ ਲੱਗ ਜਾਵੇ, ਉਹ ਦੁਨੀਆਂ ਤੇ ਪਰਉਪਕਾਰ ਭਲਾ ਕਰਦੇ ਰਹਿਣ, ਗੁਰਮਤਿ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ, ਤੇ ਸਾਡੇ ਵਰਗੇ ਜੇ ਕੱਖ ਕਾਨ ਚਲੇ ਵੀ ਜਾਣਗੇ ਕੀੜੇ ਮਕੌੜੇ ਤੇ ਫਰਕ ਕੀ ਪਵੇਗਾ? ਕੋਈ ਵੀ ਫਰਕ ਨਹੀਂ ਪੈਂਦਾ। ਲੱਖੋ ਸ੍ਰੀ ਚਾਹਨਾ ਸੀ, ਭਾਵਨਾ ਸੀ, ਯਕੀਨ ਵੀ ਸੀ, ਤੇ ਕਈ ਵਾਰੀ ਤੇ ਗੁਰੂ ਮਹਾਰਾਜ ਅੱਗੇ ਖਲੋ ਕੇ ਬੇਨਤੀਆਂ ਵੀ ਕਰੀ ਦੀਆਂ ਸੀ ਕਿ ਸਾਡੀ ਉਮਰ ਉਹਨਾਂ ਨੂੰ ਮਿਲ ਜਾਵੇ, ਪਰ ਇਹ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਮਰਜ਼ੀ ਹੈ, ਇਹ ਉਹਦੀ ਆਪਣੀ ਇੱਛਾ ਹੈ। ਜਿਸ ਪਾਸੇ ਜ਼ਰੂਰਤ ਹੁੰਦੀ ਏ ਮੁਲਾਹਾਂ ਨੂੰ ਉੱਧਰ ਬੁਲਾ ਲੈਂਦਾ ਹੈ। ਧਿਆਨ ਰੱਖੋ ਸ੍ਰੀ ਵਾ, ਮੁਲਾਹਾਂ ਨੂੰ ਜਿਸ ਪਾਸੇ ਉਹ ਚਾਹਵੇ ਉਸ ਪਾਸੇ ਬੁਲਾ ਲੈਂਦਾ। ਮੁਲਾਹਾਂ ਦਾ ਕੰਮ ਕੀ ਹੁੰਦਾ? ਇੱਕ ਪਾਸਿਓਂ ਲੈ ਆਉਣਾ, ਇੱਕ ਪਾਸਿਓਂ ਲੈ ਜਾਣਾ, ਔਰ ਦੋਨਾਂ ਪਾਸੇ ਉਹ ਪਾਰ ਹੀ ਉਤਾਰਦਾ। ਪਿਆਰ ਲੱਖੋ ਸ੍ਰੀ ਵਾ, ਉਹ ਦੋਨਾਂ ਪਾਸੇ ਲੋਕਾਂ ਨੂੰ ਪਾਰ ਲੰਘਾਉਂਦਾ। ਜੇ ਇੱਧਰ ਉੱਧਰ ਜਾਵੇਗਾ ਤਾਂ, ਜੇ ਉੱਧਰ ਇੱਧਰ ਆਵੇਗਾ ਤਾਂ। ਇਸੇ ਹੀ ਤਰ੍ਹਾਂ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਸਾਧਕ ਜਿਸ ਦੁਨੀਆਂ ਤੇ ਆਉਂਦੇ ਨੇ ਤਾਂ ਵੀ ਦੁਨੀਆਂ ਨੂੰ ਉਤਾਰਦੇ ਨੇ, ਜਿਸ ਦੁਨੀਆਂ ਤੋਂ ਜਾਂਦੇ ਨੇ ਤੇ ਹੋਰ ਕਈਆਂ ਨੂੰ ਨਾਲ ਲੈ ਕੇ ਉਤਾਰ ਜਾਂਦੇ ਨੇ। ਇਸੇ ਲਈ ਰਾਜੇ ਜਨਕ ਦਾ ਪ੍ਰਸੰਗ ਸਾਡੇ ਸਾਹਮਣੇ ਮਿਲਦਾ ਹੈ ਕਿ ਨਰਕੋਂ ਛੁੱਟੇ ਜੀ ਅਜੰਤ ਕੱਟੀ ਗਲਹ ਸਿਲਕ ਜਮ ਫਾਸੀ, ਭਾਈ ਸਾਹਿਬ ਭਾਈ ਗੁਰਦਾਸ ਜੀ। ਜਨਕ ਰਾਜਾ ਜਦੋਂ ਪਰਲੋਕ ਵਿੱਚ ਗਿਆ ਉਹਨੇ ਜਾ ਕੇ ਨਰਕ ਖਾਲੀ ਕਰਵਾ ਦਿੱਤੇ, ਪਰ ਸਾਡੀ ਆਪਣੀ ਮਰਜ਼ੀ ਤੇ ਨਹੀਂ ਚੱਲ ਸਕਦੀ। ਜਾਣ ਲੱਖੋ ਸ੍ਰੀ, ਅਸੀਂ ਨਹੀਂ ਸਾਂ ਚਾਹੁੰਦੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਜਲਦੀ ਜਲਦੀ ਸਰੀਰ ਤਿਆਗ ਦਿੰਦੇ, ਪਰ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਹੈ, ਉਹਨੇ ਹੋਰ ਪਿਆਰਿਆਂ ਨੂੰ ਰੋਸ਼ਨ ਕਰਨਾ ਸੀ, ਪਿਆਰਨਾ ਖੋ ਸ੍ਰੀ ਵਾ, ਉਹਨੇ ਹੋਰ ਆਪਣੇ ਪਿਆਰਿਆਂ ਨੂੰ ਮਾਣ ਦੇਣਾ ਸੀ, ਮੁਰਾਤਬਾ ਦੇਣਾ ਸੀ। ਇਸ ਲਈ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਨਹੀਂ, ਆਪਣੀ ਮਰਜ਼ੀ ਨਾਲ ਜਾਂਦਾ ਨਹੀਂ। ਪਰ ਸਾਧਕ ਦੇ ਵਿੱਚ ਇਹੋ ਹੀ ਖੂਬੀ ਏ, ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵੀ ਪਿਆਰ, ਤੁਹੀ ਦਰਿਆ ਤੁਹੀ ਕਰਿਆ ਤੁਝੈ ਤੇ ਨਿਸਤਾਰ। ਗੌੜੀ ਕਬੀਰ ਜੀ, ਉਹ ਤੇ ਹੁਕਮ ਹੀ ਬਣਦਾ, ਹੁਕਮ ਅੱਗੇ ਸਿਰ ਚੁਕਾ ਦਿੰਦਾ। ਤੋ ਦੁਨੀਆਂ ਵਿੱਚ ਰੋਜ਼ ਅਣਗਿਣਤ ਲੋਕ ਆਉਂਦੇ ਨੇ, ਇਹ ਰੋਜ਼ ਦੁਨੀਆਂ ਤੋਂ ਚਲੇ ਜਾਂਦੇ ਨੇ। ਹਜ਼ੂਰ, ਤੁਸੀਂ ਕਿਹੋ ਜਿਹਾ ਮਨੁੱਖ ਚਾਹੁੰਦੇ ਹੋ? ਉਂਝ ਜਨਾਬ ਹਾਲੀ ਦਿਹਲਵੀ ਨੇ ਬੜੀ ਇੱਕ ਅੱਛੀ ਗੱਲ ਕਹੀ ਏ। ਉਹ ਕਹਿੰਦੇ ਨੇ ਕੁਝ ਲੋਕ ਚਾਹੁੰਦੇ ਨੇ ਫਰਿਸ਼ਤੇ ਬਣ ਜਾਈਏ, ਕੁਝ ਲੋਕ ਚਾਹੁੰਦੇ ਨੇ ਦੇਵਤੇ ਬਣ ਜਾਈਏ, ਦੇਵਪੁਰੀ ਵਿੱਚ ਚਲੇ ਜਾਈਏ, ਇੰਦਰਪੁਰੀ ਵਿੱਚ ਪਹੁੰਚ ਜਾਈਏ, ਫਰਿਸ਼ਤਿਆਂ ਦੇ ਲੋਕ ਵਿੱਚ ਪਹੁੰਚੀਏ। ਪਰ ਕਹਿੰਦੇ ਨੇ ਨਹੀਂ, ਮਨੁੱਖ ਅਜੇ ਤੱਕ ਸਮਝ ਹੀ ਨਹੀਂ ਸਕਿਆ ਕਿ ਖੁਦਾਵੰਦ ਕਰੀਮ ਨੇ ਤੈਨੂੰ ਫਰਿਸ਼ਤਿਆਂ ਤੋਂ ਮਹਾਨ ਬਣਾ ਦਿੱਤਾ ਹੈ। ਫਰਿਸ਼ਤੇ ਤੇਰੇ ਅੱਗੇ ਸਜਦਾ ਕਰਦੇ ਨੇ, ਫਰਿਸ਼ਤੇ ਤੇਰੇ ਅੱਗੇ ਸਿਰ ਚੁਕਾਉਂਦੇ ਨੇ, ਦੇਵਤੇ ਤੈਨੂੰ ਨਮਸਕਾਰਾਂ ਕਰਦੇ ਨੇ। ਪਰ ਤੂੰ ਇਨਸਾਨ ਹੋ ਕੇ ਹੈਵਾਨ ਨਾ ਬਣ, ਇਨਸਾਨ ਹੋ ਕੇ ਸ਼ੈਤਾਨ ਨਾ ਬਣ। ਚਾਲਾ ਖੋ ਸ੍ਰੀ ਵਾ, ਸ਼ੈਤਾਨ ਬਹੁਤ ਕੁਝ ਕਰਦਾ, ਇੰਨਾ ਕੁਝ ਹੀ ਕਰੇਗਾ ਕਿ ਤੁਸੀਂ ਚੰਗੇ ਰਸਤੇ ਚੱਲ ਰਹੇ ਹੋ ਤੇ ਤੁਹਾਨੂੰ ਗੁੰਮਰਾਹ ਕਰੇਗਾ, ਭੁਲੇਖਾ ਪਾ ਦੇਵੇਗਾ ਵੀ ਇਹ ਗੁਰਦੁਆਰੇ ਵਾਲੇ ਰਸਤੇ ਨਹੀਂ ਜਾਣਾ, ਆ ਰੱਡਬੱਤੀ ਦੇ ਕੋਲ ਹੀ ਰੁਕ ਜਾਓ, ਅੰਦਰ ਚਲੇ ਜਾਓ। ਪਿਆਲਾ ਖੋ ਸ੍ਰੀ ਵਾ, ਇੰਨਾ ਕੁਝ ਹੀ ਸ਼ੈਤਾਨ ਕਰੇਗਾ। ਤੁਸੀਂ ਕਦੇ ਸ਼ੈਤਾਨ ਨੂੰ ਅੱਖਾਂ ਅੱਗਾਂ ਲਗਾਉਂਦਿਆਂ ਦੇਖਿਆ? ਕਦੇ ਸ਼ੈਤਾਨ ਨੂੰ ਜਿਉਂਦੇ ਆਤਮੀਆਂ ਨੂੰ, ਜਿਉਂਦਿਆਂ ਬੱਚਿਆਂ ਨੂੰ ਅੱਗਾਂ ਲਗਾ ਵਿੱਚ ਪਾ ਪਾ ਕੇ ਜਲਾਉਂਦਿਆਂ ਦੇਖਿਆ ਹੈ? ਕਦੇ ਕਿਸੇ ਸ਼ੈਤਾਨ ਨੂੰ ਮਨੁੱਖ ਦਾ ਮਾਸ ਜੰਬੂਰਾਂ ਨਾਲ ਨੋਚਦਿਆਂ ਦੇਖਿਆ ਹੈ? ਕਦੇ ਅਸੀਂ ਕਿਸੇ ਸ਼ੈਤਾਨ ਨੂੰ ਮਨੁੱਖ ਦਾ ਹੱਕ ਖੋਹਦਿਆਂ ਦੇਖਿਆ? ਨਹੀਂ, ਇਹ ਸਾਰੀਆਂ ਕਮਜ਼ੋਰੀਆਂ ਮਨੁੱਖ ਵਿੱਚ ਨੇ, ਮਨੁੱਖ ਨੇ ਮਨੁੱਖ ਦੇ ਟੁਕੜੇ ਟੁਕੜੇ ਕੀਤੇ, ਉਹਨੂੰ ਨੇਜਿਆਂ ਤੇ ਟੰਗਣ ਦੀ ਕੋਸ਼ਿਸ਼ ਕੀਤੀ। ਮਨੁੱਖ ਨੇ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਮੀਰ ਮਨੂ ਦੇ ਸਮੇਂ ਵਿੱਚ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ। ਮਨੁੱਖ ਨੇ ਸ਼ੈਤਾਨ ਦੇ ਨਾਲੋਂ ਵੀ ਜ਼ਿਆਦਾ ਗੁੰਮਰਾਹ ਹੋ ਕੇ ਖਤਰਨਾਕ ਕਰਮ ਕੀਤੇ, ਜਿਉਂਦਿਆਂ ਲੋਕਾਂ ਨੂੰ ਅੰਗ ਦੇ ਅੱਗ ਦੇ ਭਾਂਬਣਾ ਭਾਂਬਣਾ ਵਿੱਚ, ਅੱਗ ਦੀਆਂ ਲਾਚਾਂ ਲਾਟਾਂ ਵਿੱਚ ਝੋਕ ਕੇ ਉਹਨੇ ਖੁਸ਼ੀ ਮਹਿਸੂਸ ਕੀਤੀ। ਪਿਆਰ ਲੱਖੋ ਸ੍ਰੀ, ਇਨ ਸ਼ੈਤਾਨ ਵੀ ਇੰਨਾ ਕੁਝ ਨਹੀਂ ਕਰ ਸਕਦਾ ਜਿਤਨਾ ਕੁਝ ਮਨੁੱਖ ਹੈਵਾਨ ਹੋ ਕੇ ਕਰ ਦਿੰਦਾ। ਤੋ ਕਹਿੰਦੇ ਨੇ ਦੇਵਤੇ ਕਹਿੰਦੇ ਨੇ ਤੈਨੂੰ ਪਰਮੇਸ਼ਵਰ ਨੇ ਇਨਸਾਨ ਬਣਾਇਆ, ਤੂੰ ਇਨਸਾਨ ਬਣਨ ਦੀ ਕੋਸ਼ਿਸ਼ ਕਰ, ਸ਼ੈਤਾਨ ਨਾ ਬਣ, ਹੈਵਾਨ ਨਾ ਬਣ। ਬਿਹਤਰ ਹੈ ਫਰਿਸ਼ਤੋਂ ਸੇ ਇਨਸਾਨ ਬਣਨਾ, ਮਗਰ ਇਸਮੇ ਲਗਦੀ ਹੈ ਮਿਹਨਤ ਜ਼ਿਆਦਾ। ਫਰਿਸ਼ਤਿਆਂ ਨਾਲੋਂ ਇਨਸਾਨ ਬਣਨਾ ਬੜੀ ਵੱਡੀ ਗੱਲ ਏ, ਬਹੁਤ ਉੱਚਾ ਕਰਮ ਹੈ, ਪਰ ਇਹਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਏ। ਭਾਵੇਂ ਵੱਡੇ ਹੋ ਕੇ ਬੱਚੇ ਇਹ ਗੱਲ ਕਹਿ ਦਿੰਦੇ ਨੇ ਮਾਂ ਬਾਪ ਨੂੰ, ਮਾਂ ਜੀ ਤੁਸਾਂ ਸਾਨੂੰ ਕੀ ਦਿੱਤਾ? ਪਿਆਲਾ ਖੋ ਸ੍ਰੀ, ਅਸੀਂ ਤੇ ਆਪਣਾ ਹੀ ਕਮਾਇਆ ਤੇ ਆਪਣਾ ਹੀ ਖਾਧਾ। ਪਰ ਉਹ ਭੁੱਲ ਜਾਂਦੇ ਨੇ ਮਾਂ ਕਿਤਨੀ ਮਿਹਨਤ ਕਰਦੀ ਏ, ਬੱਚੇ ਦਾ ਜਨਮ ਫਿਰ ਉਹਦੀ ਪ੍ਰਤਪਾਲਾ ਕਿਤਨੀ ਮਿਹਨਤ ਹੁੰਦੀ ਏ, ਇਹ ਹਿਸਟੋਰੀਅਨਸ ਮੰਨਦੇ ਨੇ। ਤੇ ਬਾਬਾ ਬਾਵਾ ਪ੍ਰੇਮ ਸਿੰਘ ਜੀ ਹੋਤੀ ਵਾਲਿਆਂ ਨੇ ਸਰਦਾਰ ਨਲੂਏ ਦੇ ਜੀਵਨ ਵਿੱਚ ਕਥਾ ਵੀ ਕਹੀ ਏ, ਇਸ ਘਟਨਾ ਦਾ ਜ਼ਿਕਰ ਵੀ ਕੀਤਾ ਕਿ ਸਰਦਾਰ ਨਲੂਆ ਆਪਣੀ ਮਾਂ ਜੀ ਦੀ ਬੜੀ ਸੇਵਾ ਕਰਦੇ ਸਨ, ਬਹੁਤ ਖਿਦਮਤ ਕਰਦੇ ਸਨ, ਬਹੁਤ ਮਾਣ ਕਰਦੇ ਸਨ। ਕਰਨਾ ਵੀ ਚਾਹੀਦਾ ਕਿਉਂਕਿ ਇਸ ਤੋਂ ਹੋਰ ਕੋਈ ਵੱਡੀ ਬਾਤ ਤਾਂ ਹੈ ਹੀ ਨਹੀਂ। ਪਿਆਲਾ ਖੋ ਸ੍ਰੀ ਵਾ, ਕਹਿੰਦੇ ਨੇ ਇੱਕ ਦਿਨ ਬੜੇ ਮਾਣ ਨਾਲ ਕਹਿਣ ਲੱਗੇ, ਮਾਂ ਜੀ ਤੁਹਾਡਾ ਪੁੱਤਰ ਹੈ ਕਿ ਸਰਵਨ ਕਿ ਨਹੀਂ, ਤੁਹਾਡਾ ਪੁੱਤਰ ਸਰਵਨ ਹੈ ਕਿ ਨਹੀਂ ਸਰਵਨ? ਮਾਂ ਨੇ ਗੱਲ ਬੱਕੜੀ ਵਿੱਚ ਲੈ ਕੇ ਕਿਹਾ, ਕਿਉਂ ਨਹੀਂ, ਮੇਰਾ ਪੁੱਤਰ ਤੇ ਸਰਵਨ ਤੋਂ ਵੀ ਬਹੁਤ ਅੱਗੇ। ਪਰ ਇਹ ਮਾਂ ਦੀ ਬਾਤ ਨਹੀਂ, ਇਹ ਮਾਂ ਤੇ ਬੇਟੇ ਦੀ ਪਿਆਰ ਦੀਆਂ ਬਾਤਾਂ ਸਨ। ਪਰ ਮਾਂ ਸਮਝ ਗਈ ਮੇਰਾ ਪੁੱਤਰ ਸੇਵਾ ਕਰਕੇ ਥੋੜਾ ਜਿਹਾ ਜਿਤਲਾ ਰਿਹਾ, ਸੇਵਾ ਕਰਦਾ ਬਚਨ ਵੀ ਮੰਨਦਾ ਪਰ ਨਾਲ ਜਿਤਲਾ ਰਿਹਾ, ਮਾਂ ਕਹਿਣ ਲੱਗੀ, ਪੁੱਤਰ ਤੂੰ ਬਹੁਤ ਖਿਦਮਤ ਕੀਤੀ ਏ, ਬਹੁਤ ਸੇਵਾ ਕੀਤੀ ਏ, ਪਿਆਲਾ ਖੋ ਸ੍ਰੀ ਵਾ, ਬਹੁਤ ਸੇਵਾ ਕੀਤੀ, ਮੈਂ ਤੇਰੇ ਤੇ ਖੁਸ਼ ਹਾਂ ਪ੍ਰਸੰਨ। ਤੋ ਇੱਕ ਦਿਨ ਅਚਾਨਕ ਜਦੋਂ ਸਰਦਾਰ ਨਲੂਆ ਆਰਾਮ ਕਰ ਰਹੇ ਸਨ, ਮਾਂ ਜੀ ਉੱਠੇ, ਪਾਣੀ ਦਾ ਇੱਕ ਗਲਾਸ ਭਰ ਕੇ ਉਹਦੇ ਪਾਸ ਜਾ ਕੇ ਉਹਦੇ ਬਿਸਤਰੇ ਉੱਪਰ ਡੋਲ ਦਿੱਤਾ। ਤੇ ਜਦੋਂ ਸਰਦਾਰ ਨਲੂਏ ਨੂੰ ਠੰਡਾ ਲੱਗਾ ਬਿਸਤਰਾ, ਉਹ ਉੱਠਣ ਲੱਗੇ, ਸਾਹਮਣੇ ਮਾਂ ਨੂੰ ਦੇਖ ਕੇ ਸਿਰ ਝੁਕਾਇਆ ਤੇ ਕਹਿਣ ਲੱਗੀ, ਮਾਂ ਜੀ ਤੁਸੀਂ ਕਿਸ ਤਰ੍ਹਾਂ? ਕਹਿਣ ਲੱਗੇ, ਪੁੱਤਰ ਬਸ ਤੈਨੂੰ ਦੇਖਣ ਨੂੰ ਦਿਲ ਕਰਦਾ ਸੀ, ਇਸ ਲਈ ਤੇਰੇ ਪਾਸ ਆਈ ਹਾਂ ਤੈਨੂੰ ਦੇਖਣ ਵਾਸਤੇ। ਮਾਂ ਜੀ ਆ ਪਾਣੀ ਕਿਸਨੇ ਡੋਲ ਦਿੱਤਾ ਹੈ? ਮੈਂ ਹੁਣ ਦੂਸਰਾ ਬਿਸਤਰਾ ਬਦਲਾਂ। ਮਾਂ ਕਹਿਣ ਲੱਗੀ, ਪੁੱਤਰ ਅੱਜ ਦੀ ਰਾਤ ਇਸੇ ਬਿਸਤਰੇ ਤੇ ਸੌਂ ਜਾ, ਮੈਂ ਤੇਰੀ ਸਰਦਾਰ ਨਹੀਂ ਆਪਣੀ ਨੂੰ ਰਾਣੀ ਨੂੰ ਨਹੀਂ ਜਗਾਉਣਾ, ਉਹ ਆਰਾਮ ਕਰ ਰਹੀ ਹੋਵੇਗੀ। ਸਾਰਾ ਦਿਨ ਘਰ ਦੀ ਜ਼ਿੰਮੇਦਾਰੀ, ਤੇਰੀ ਸੇਵਾ, ਮੇਰੀ, ਬੱਚਿਆਂ ਦੀ, ਪਰਿਵਾਰ ਦੀ, ਮੈਂ ਹੁਣ ਉਸ ਨੂੰ ਜਗਾਉਣਾ ਨਹੀਂ ਚਾਹੁੰਦੀ, ਤੇ ਤੂੰ ਇਸੇ ਬਿਸਤਰੇ ਤੇ ਸੌਂ ਜਾ। ਜਿਸ ਵੇਲੇ ਮਾਂ ਦਾ ਬਚਨ ਮੰਨ ਕੇ ਸਰਦਾਰ ਲੇਟਿਆ, ਕਦੇ ਖੱਬੇ ਕਦੇ ਸੱਜੇ, ਸਾਰੀ ਰਾਤ ਬੜੀ ਮੁਸ਼ਕਲ ਨਾਲ ਲੰਘੀ। ਸਵੇਰੇ ਕਹਿਣ ਲੱਗਾ, ਮਾਂ ਜੀ ਬੜੀ ਔਖੀ ਗੱਲ ਏ, ਮੈਂ ਠੰਡੇ ਬਿਸਤਰੇ ਤੇ ਨਹੀਂ ਸੌਂ ਸਕਿਆ, ਸਾਰੀ ਰਾਤ ਮਾਂ ਜੀ ਆਖੀ ਨਹੀਂ ਲੱਗੀ। ਤੇ ਮਾਤਾ ਨੇ ਬੜੇ ਪਿਆਰ ਨਾਲ ਗਲਵਕੜੀ ਵਿੱਚ ਲੈ ਕੇ ਕਿਹਾ, ਬੇਟਾ ਜ਼ਿੰਦਗੀ ਦੀ ਇੱਕ ਰਾਤ ਨਹੀਂ, ਸੈਂਕੜੇ ਰਾਤਾਂ ਮੈਂ ਇਸੇ ਤਰ੍ਹਾਂ ਹੀ ਗੁਜ਼ਾਰਦੀ ਰਹੀ ਹਾਂ, ਪਿਆਲਾ ਖੋ ਸ੍ਰੀ ਵਾ, ਤੂੰ ਵੀ ਕਦੇ ਕਦੇ ਬਿਸਤਰਾ ਠੰਡਾ ਕਰ ਦਿੰਦਾ ਹੁੰਦਾ ਸੈਂ, ਪਿਆਲਾ ਖੋ ਸ੍ਰੀ ਵਾ, ਤੂੰ ਵੀ ਕਦੇ ਕਦੇ ਬਿਸਤਰਾ ਠੰਡਾ ਕਰਦਾ ਸੈਂ, ਔਰ ਜ਼ਿੰਦਗੀ ਦੀਆਂ ਗਿਣਵੀਆਂ ਰਾਤਾਂ ਨੀ ਅਣਗਿਣਤ ਰਾਤਾਂ ਮੈਂ ਇਸੇ ਤਰੀਕੇ ਨਾਲ ਬਤੀਤ ਕੀਤੀਆਂ ਨੇ, ਤੂੰ ਤੇ ਥੋੜੀ ਦੀ ਸੇਵਾ ਕਰਕੇ ਜਿਤਲਾ ਰਹੇ ਹੈ, ਪੁੱਤਰ ਮੈਂ ਕਿਵੇਂ ਜਿਤਲਾਵਾਂ? ਮਾਂ ਨੂੰ ਤੇ ਉਹ ਦਿਲ ਹੀ ਨਹੀਂ ਦਿੱਤਾ, ਉਹ ਜ਼ਬਾਨ ਹੀ ਨਹੀਂ ਦਿੱਤੀ। ਵਾਹਿਗੁਰੂ ਨੇ ਜੋ ਬੱਚੇ ਨੂੰ ਕਹਿ ਸਕੇ, ਮੈਂ ਤੇਰੀ ਇੰਜ ਸੇਵਾ ਕੀਤੀ, ਪਿਆਲਾ ਖੋ ਸ੍ਰੀ ਵਾ। ਤੋ ਬੇਨਤੀ ਕਰ ਰਹੇ ਸਾਂ, ਅਕਾਲ ਪੁਰਖ ਵਾਹਿਗੁਰੂ ਦੇ ਜੋ ਪਿਆਰੇ ਨੇ, ਉਹ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ, ਉਹਨਾਂ ਦੀ ਜ਼ਿੰਦਗੀ ਅਡੋਲਤਾ ਵਾਲੀ ਹੈ। ਅਣਗਿਣਤ ਲੋਕ ਆ ਰਹੇ ਨੇ, ਅਣਗਿਣਤ ਲੋਕ ਜਾ ਰਹੇ ਨੇ, ਪਰ ਸਾਦਿਕ ਰਜ਼ਾ ਵਿੱਚ ਰਾਜੀ ਰਹਿੰਦੇ ਨੇ। ਉਹ ਜੇ ਆਉਂਦੇ ਨੇ ਤਾਂ ਵੀ ਭਲਾ ਵਾਹਿਗੁਰੂ ਦੀ ਇੱਛਾ ਵਿੱਚ, ਜੇ ਵਾਪਸ ਜਾਂਦੇ ਨੇ ਤੇ ਤਾਂ ਵੀ ਉਹ ਵਾਹਿਗੁਰੂ ਦੀ ਇੱਛਾ ਵਿੱਚ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈ ਹੈ, ਦਿਲੰਗ ਮਹੱਲਾ ਪਹਿਲਾ। ਹਜ਼ੂਰ ਤੁਸੀਂ ਕਿਹੋ ਜਿਹਾ ਮਨੁੱਖ ਚਾਹੁੰਦੇ ਹੋ? ਹਜ਼ੂਰ ਕਹਿੰਦੇ ਨੇ, ਹਮੂ ਮਰਦ ਬਾਇਦ, ਬਾਇਦ ਅਰਥ ਹੈ ਚਾਹੀਦਾ, ਉਹ ਮਨੁੱਖ ਚਾਹੀਦਾ ਇਸ ਦੁਨੀਆਂ ਵਿੱਚ, ਉਹ ਮਨੁੱਖ ਚਾਹੀਦਾ ਜਿਹੜਾ ਸ਼ਵਦ ਸੁਖਨਵਰ, ਜਿਹੜਾ ਆਪਣੇ ਕੌਲ ਤੇ ਇਕਰਾਰ ਦੀ ਪੂਰਤੀ ਕਰਨ ਵਾਲਾ ਹੋਵੇ, ਜਿਹੜਾ ਸੁਖਨ ਵਾਲਾ, ਕੌਲ ਵਾਲਾ, ਇਕਰਾਰ ਵਾਲਾ। ਉਂਝ ਵਾਅਦਾ ਤੇ ਲੋਕ ਬੜੇ ਕਰਦੇ ਨੇ, ਪਿਆਲਾ ਖੋ ਸ੍ਰੀ ਵਾ। ਆਹ ਕੁੜੀਆਂ ਮੁੰਡੇ ਜਿਹੜੇ ਆਪਣੀ ਮਰਜ਼ੀ ਨਾਲ ਫਿਰਦੇ ਨੇ ਤੇ ਫਿਰ ਵਿਆਹ ਕਰਦੇ ਨੇ, ਬੜੇ ਵਾਅਦੇ ਕਰਦੇ ਨੇ, ਧਰਤੀ ਤੋਂ ਲੈ ਕੇ ਅਸਮਾਨ ਦੇ ਤਾਰੇ ਤੋੜ ਕੇ ਵੀ ਉਹ ਜੁਲਫਾਂ ਵਿੱਚ ਲਟਕਾ ਦਿੰਦੇ ਨੇ ਜ਼ਬਾਨੀ, ਪਿਆਲਾ ਖੋ ਸ੍ਰੀ ਵਾ। ਪਰ ਬਾਅਦ ਵਿੱਚ ਅਫਸੋਸ ਨਾਲ ਕਹਿੰਦੇ ਨੇ, ਗਜ਼ਬ ਕੀਆ ਤੇਰੇ ਵਾਅਦੇ ਪੇ ਐਤਬਾਰ ਕੀਆ, ਤਮਾਮ ਰਾਤ ਕਿਆਮਤ ਕਾ ਇੰਤਜ਼ਾਰ ਕੀਆ, ਦਾਗ ਦਿਲ ਵੀ। ਹਾਂ, ਵਾਅਦਾ ਕਰਨਾ ਤੇ ਬਹੁਤ ਸੌਖਾ ਹੈ, ਵਾਅਦੇ ਕਰੀ ਜਾਓ, ਬੜੇ ਵਾਅਦੇ ਕੀਤੇ ਸਾਡੇ ਕੁਝ ਲੋਕ ਕਹਿੰਦੇ ਸਨ, ਬੜਾ ਵਾਅਦਾ ਕੀਤਾ, ਕੁਝ ਲਿਖਤੀ ਕੀਤੇ ਨੇ, ਕੁਝ ਬਿਨਾਂ ਲਿਖਤ ਤੋਂ ਕੀਤੇ ਨੇ, ਹੁਣ ਤਾਂ ਲਿਖਤ ਵਾਲੇ ਵੀ ਮੁੱਕਰ ਗਏ। ਪਿਆਲਾ ਖੋ ਸ੍ਰੀ ਵਾ। ਵਾਅਦਾ ਤੇ ਆਸਾਨ ਨੇ, ਪਰ ਉਹਦੀ ਪੂਰਤੀ ਕਰਨੀ ਬਹੁਤ ਵੱਡੀ ਗੱਲ। ਦਸ਼ਮੇਸ਼ ਪਿਤਾ ਜੀ ਨੇ ਜੋ ਕੌਮ ਨਾਲ, ਜੋ ਪੰਥ ਨਾਲ ਵਾਅਦਾ ਕੀਤਾ, ਉਹਨੂੰ ਪੂਰਿਆਂ ਕਰ ਵਿਖਾਇਆ, ਉਹਨੂੰ ਸਫਲਤਾ ਨਾਲ ਸਿਰੇ ਚਾੜਿਆ। ਤੋ ਹਜ਼ੂਰ ਫੁਰਮਾਉਂਦੇ ਨੇ, ਉਹ ਮਨੁੱਖ ਚਾਹੀਦਾ ਜਿਹੜਾ ਸੁਖਨਵਰ ਹੋਵੇ, ਆਪਣੇ ਬਚਨਾਂ ਦਾ ਹੀ ਪਾਲਣਾ ਕਰਨ ਵਾਲਾ ਹੋਵੇ। ਤੇ ਫਿਰ ਕੈਸਾ ਹੋਵੇ ਜੀ? ਨਾ ਸ਼ਿਕਮੇ ਡਿਗਰ, ਉਹ ਮਨੁੱਖ ਨਾ ਹੋਵੇ ਜਿਸ ਦੇ ਸ਼ਿਕਮੇ ਪੇਟ, ਦਿਲ, ਦਿਲ ਵਿੱਚ ਡਿਗਰ ਕਹਿੰਦੇ ਨੇ ਦੂਸਰਾ, ਉਹ ਮਨੁੱਖ ਨਾ ਹੋਵੇ ਜਿਸ ਦੇ ਦਿਲ ਵਿੱਚ ਕੁਝ ਹੋਰ ਹੋਵੇ, ਤੇ ਦਹਾਨ ਕਹਿੰਦੇ ਨੇ ਮੁੱਖ, ਮੁੱਖ ਦੇ ਵਿੱਚ ਡਿਗਰ ਹੋਰ ਹੋਵੇ। ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚਿਆ ਆਸਾ ਸੇਖ ਫਰੀਦ ਜੀ, ਨਾ ਸ਼ਿਕਮੇ ਡਿਗਰ, ਉਸ ਦੇ ਹਿਰਦੇ ਦਿਲ ਵਿੱਚ ਹੋਰ ਕੁਝ ਨਾ ਹੋਵੇ, ਵਾਅਦੇ ਤੇ ਕਰੀ ਜਾਵੇ ਬਸ, ਹੁਣ ਮੈਂ ਤੁਹਾਡੀ ਗੱਲ ਮੰਨ ਲਵਾਂਗਾ, ਪਿਤਾ ਜੀ ਫਿਕਰ ਨਾ ਕਰੋ, ਗੱਲ ਨਾ ਖੋ ਸ੍ਰੀ ਵਾ। ਪਰ ਗੱਲ ਮੰਨਦਿਆਂ ਮੰਨਦਿਆਂ ਜ਼ਿੰਦਗੀ ਦਾ ਕਾਫੀ ਹਿੱਸਾ ਹੀ ਗੁਜ਼ਰ ਜਾਵੇ। ਨਾ ਸ਼ਿਕਮੇ ਦਿਗਰ ਐਸਾ ਮਨੁੱਖ ਨਾ ਹੋਵੇ ਜਿਸ ਦੇ ਦਿਲ ਵਿੱਚ ਕੁਝ ਹੋਰ ਹੋਵੇ। ਦਰ ਦਹਾਨੇ ਦਿਗਰ ਦਰ ਮੂੰਹ ਦੇ ਵਿੱਚ ਜਿਗਰ ਹੋਰ ਕੁਝ ਨਾ ਹੋਵੇ। ਜੋ ਕੁਝ ਉਹਦੀ ਜ਼ੁਬਾਨ ਤੇ ਹੈ ਉਹ ਕੁਝ ਦਿਲ ਵਿੱਚ ਹੋਵੇ, ਜੋ ਕੁਝ ਦਿਲ ਤੇ ਹੈ ਉਹ ਕੁਝ ਉਹਦੀ ਜ਼ੁਬਾਨ ਉੱਪਰ ਹੋਵੇ। ਇਹੋ ਜਿਹਾ ਮਨੁੱਖ ਚਾਹੀਦਾ, ਸਿੱਖ ਨੂੰ ਇਹੋ ਜਿਹਾ ਹੀ ਮਨੁੱਖ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਮਿਹਨਤ ਕੀਤੀ, ਧਿਆਨ ਦੇਣਾ ਤੇ ਥੋੜਾ ਜਿਹਾ ਸਮਝਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਨੂੰ ਮਾਂ ਤੇ ਬਾਪ ਦੋਨਾਂ ਰੂਪਾਂ ਵਿੱਚ ਬਿਆਨ ਕੀਤਾ ਹੈ। ਉਪਨਿਸ਼ਦ ਵਿੱਚ ਵੀ, ਵੇਦ ਨੇ ਵੀ ਇਹੋ ਪੱਖ ਮੰਨਿਆ। ਕਹਿੰਦੇ ਨੇ ਮਾਂ ਤੇ ਇੱਕ ਜਨਮ ਵਿੱਚ ਇੱਕ ਪੁੱਤਰ ਦੀ ਜ਼ਿੰਦਗੀ ਸਵਾਰਦੀ ਏ, ਇੱਕ ਪੁੱਤਰ ਬਣਾਉਂਦੀ ਏ, ਦੂਸਰੀ ਜ਼ਿੰਦਗੀ ਤਾਂ ਨਹੀਂ, ਦੋ ਜ਼ਿੰਦਗੀਆਂ ਨਹੀਂ ਖਰਚ ਕਰਦੀ। ਹਰ ਮਾਂ ਇੱਕ ਜ਼ਿੰਦਗੀ ਬੱਚੇ ਤੇ ਖਰਚ ਕਰੇਗੀ, ਦੂਸਰੀ ਜ਼ਿੰਦਗੀ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਦੀ ਜ਼ਿੰਦਗੀ ਤੇ 10 ਜ਼ਿੰਦਗੀਆਂ ਖਰਚ ਕੀਤੀਆਂ ਨੇ। ਫਿਰ ਗੁਰੂ ਮਹਾਨ ਹੋਇਆ ਕਿ ਮਾਂ ਮਹਾਨ ਹੋਈ? ਲੱਖੋ ਸ੍ਰੀ ਆ ਜੋ ਮੌਜੂਦਾ ਰੂਪ ਹੈ ਜਿਸ ਤੋਂ ਅਸੀਂ ਕਤਰਾ ਰਹੇ ਹਾਂ, ਜਿਸ ਤੋਂ ਅਸੀਂ ਦੂਰ ਜਾ ਰਹੇ ਹਾਂ, ਇਹ ਰੰਗ ਰੂਪ, ਇਹ ਅਕਲ ਸ਼ਕਲ, ਇਹ ਜ਼ਿੰਦਗੀ ਦੇਣ ਲਈ ਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਜ਼ਿੰਦਗੀ ਨਹੀਂ 10 ਜ਼ਿੰਦਗੀਆਂ ਖਰਚ ਕੀਤੀਆਂ ਨੇ ਤੇ ਫਿਰ ਮੁਕੰਮਲ ਬਣਾ ਦਿੱਤਾ ਹੈ। ਪਿਆਰ ਲੱਖੋ ਸ੍ਰੀ ਵਾਹ ਮੁਕੰਮਲ ਬਣਾ ਦਿੱਤਾ ਹੈ। ਜਦੋਂ ਬੱਚਾ 2 ਸਾਲ ਦਾ ਹੋ ਜਾਂਦਾ, ਜਦੋਂ ਮਾਂ ਨੁਹਾਉਂਦੀ ਏ, ਫਿਰ ਪਾਊਡਰ ਲਗਾ ਦੇਵੇ, ਥੋੜਾ ਜਿਹਾ ਉਹਦੇ ਤੇ ਸੈਂਟ ਛਿੜਕ ਦੇਵੇ, ਸੋਹਣੇ ਨਵੇਂ ਕੱਪੜੇ ਪਵਾ ਕੇ ਆਪਣੇ ਹੱਥ ਨਾਲ ਉਡਾ ਕੇ ਉਸ ਨੂੰ ਉੱਪਰ ਨੂੰ ਨੀਚੇ ਨੂੰ ਕਰਕੇ ਉਹਦੇ ਵੱਲ ਦੇਖ ਦੇਖ ਕੇ ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਚੱਲ ਲੱਖੋ ਸ੍ਰੀ ਵਾਹ ਤੇ ਜਦੋਂ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਧਨਾ ਕਰਕੇ 10ਵੇਂ ਰੂਪ ਸਿੱਖ ਨੂੰ ਮੁਕੰਮਲ ਕਰ ਦਿੱਤਾ, ਉਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ ਦੀ ਵੀ ਕੋਈ ਹੱਦ ਹੀ ਨਹੀਂ ਸੀ। ਚੱਲ ਲੱਖੋ ਸ੍ਰੀ ਵਾਹ ਹਜ਼ੂਰ ਬੜੇ ਪ੍ਰਸੰਨ ਸਨ, ਬੜਾ ਆਨੰਦਦਾਇਕ ਵਾਤਾਵਰਨ ਸੀ, ਖੁਸ਼ੀ ਦਾ ਵਾਤਾਵਰਨ, ਆਨੰਦਪੁਰ ਦਾ ਉਤਸ਼ਾਹ ਬਿਆਨ ਨਹੀਂ ਸੀ ਕੀਤਾ ਜਾਂਦਾ। ਕਹਿੰਦੇ ਨੇ ਉਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਸਪੂਤ ਦੀ ਚਮਕ ਦਮਕ ਦੇ ਸਾਹਮਣੇ ਚੰਦਰਮਾ ਤੇ ਸੂਰਜ ਵੀ ਸ਼ਰਮਿੰਦੇ ਹੁੰਦੇ ਸਨ। ਇੰਨੇ ਚੰਦਰ ਤੇ ਸੂਰ ਵੀ ਸੋਹਣੇ ਨਹੀਂ ਸਨ। ਲਿਸ਼ਕਿਓ ਪ੍ਰਕਾਸ਼ ਲਾ ਚਮਕੀ ਚਹੂ ਹੋਰ ਤਹਾਂ, ਲਜਾਏ ਵੰਤੇਜ ਪਇਓ ਸੂਰ ਅਰ ਚੰਦ ਹੈ। ਸ੍ਰੀ ਗੁਰੂ ਸ਼ੋਭਾ ਸੈਨਾ ਪਤ। ਗੁਰੂ ਜੀ ਬਹੁਤ ਪ੍ਰਸੰਨ ਸਨ ਤੇ ਸੁਧਰੇ ਸ਼ਾਹ ਨੇ ਦੇਖਿਆ ਸਰਕਾਰ ਬਹੁਤ ਪ੍ਰਸੰਨ ਹੈ। ਉਹ ਚਲੇ ਗਏ ਲੰਗਰ ਵਿੱਚ ਤੇ ਲੰਗਰ ਵਿੱਚ ਜਾ ਕੇ ਕੁਝ ਤੇਲ ਸਰੀਰ ਤੇ ਲਗਾ ਲਿਆ, ਸਾਰੇ ਸਰੀਰ ਤੇ ਆਪਣੇ ਮੂੰਹ ਤੇ ਮੱਥੇ ਤੇ ਕਾਲਖ ਮਲ ਲੀਤੀ ਤੇ ਹਜ਼ੂਰ ਦੇ ਪਾਸ ਆਉਣ ਲਈ ਜਿੱਥੇ ਸੰਗਤਾਂ ਵਿਚਕਾਰ ਦੀ ਮੱਥਾ ਟੇਕਣ ਆਉਂਦੀਆਂ ਸਨ, ਜਿਵੇਂ ਗੁਰੂ ਕੇ ਪਿਆਰ ਵਾਲੇ ਪਿੱਛੇ ਬਹਿ ਜਾਂਦੇ ਨੇ ਕਿ ਜਿਹੜੀ ਸੰਗਤ ਆ ਰਹੀ ਏ ਉਹ ਗੁਰੂ ਕੇ ਅਸਥਾਨ ਲਈ, ਲੰਗਰ ਲਈ ਸੇਵਾ ਆਰਾਮ ਨਾਲ ਦੇ ਸਕੇ। ਇਵੇਂ ਉੱਥੇ ਜਾ ਕੇ ਬਹਿ ਗਿਆ ਜਿੱਥੇ ਹਜ਼ੂਰ ਦੀ ਨਜ਼ਰ ਵੀ ਜਾ ਸਕੇ, ਆਉਣ ਜਾਣ ਵਾਲੇ ਵੀ ਦੇਖ ਸਕਣ। ਜਦੋਂ ਹਜ਼ੂਰ ਨੇ ਦੇਖਿਆ ਸੁਥਰੇ ਸ਼ਾਹ ਮੂੰਹ ਕਾਲਾ ਕਰਕੇ ਪਿੰਡੇ ਤੇ ਸਰੀਰ ਤੇ ਕਾਲਖ ਲਗਾ ਕੇ ਸਾਹਮਣੇ ਬੈਠਾ ਹੈ, ਹਜ਼ੂਰ ਨੇ ਪਾਸ ਬੁਲਾਇਆ, ਇਸ਼ਾਰਾ ਕੀਤਾ, ਪਾਸ ਆ ਕੇ ਮੱਥਾ ਟੇਕਿਆ, ਸਿੱਧਾ ਕੀਤਾ। ਹਜ਼ੂਰ ਤੋਂ ਪੁੱਛਿਓ ਉਸ ਹਜ਼ੂਰ ਕੀ ਹੁਕਮ ਹੈ। ਹਜ਼ੂਰ ਕਹਿਣ ਲੱਗੇ ਗੁਰੂ ਦੀ ਦਰਗਾਹ ਵਿੱਚ ਤੇ ਮੁੱਖ ਉਜਲਾ ਕਰਨ ਵਾਸਤੇ ਆਈਦਾ, ਇੱਥੇ ਮੁੱਖ ਉਜਲਾ ਹੁੰਦਾ, ਤੂੰ ਸਰੀਰ ਤੇ ਕਾਲਖ ਲਗਾਈਏ, ਮੂੰਹ ਤੇ ਸਵਾਹ ਮਲੀ ਹੋਈ, ਇਹਦਾ ਕੀ ਕਾਰਨ ਹੈ? ਉਹਨੇ ਕਿਹਾ ਹਜ਼ੂਰ ਕੁਛ ਨਾ ਪੁੱਛੋ, ਬਸ ਇਹ ਕੰਮ ਠੀਕ ਹੈ। ਹਜ਼ੂਰ ਕਹਿਣ ਲੱਗੇ ਇੰਜ ਅੱਛਾ ਨਹੀਂ ਲੱਗਦਾ, ਸੰਗਤ ਵਿੱਚ, ਖਾਲਸੇ ਵਿੱਚ, ਪੰਥ ਵਿੱਚ ਇੰਜ ਕੰਮ ਚੰਗਾ ਨਹੀਂ। ਉਹਨੇ ਕਿਹਾ ਹਜ਼ੂਰ ਬਸ ਮੈਂ ਵੀ ਕੁਝ ਸੋਚ ਕੇ ਕੀਤਾ ਹੈ। ਹਜ਼ੂਰ ਕਹਿਣ ਲੱਗੇ ਕੀ ਸੋਚ ਕੇ ਕੀਤਾ ਹੈ? ਹਜ਼ੂਰ ਕਹਿਣ ਨੂੰ ਬੇਨਤੀ ਕੀਤੀ ਸੁਧਰੇ ਸ਼ਾਹ ਨੇ, ਜੀ ਇਹ ਤੁਹਾਡਾ ਖਾਲਸਾ ਪੰਥ ਬਹੁਤ ਹੀ ਸੋਹਣਾ, ਮੈਨੂੰ ਬੜਾ ਚੰਗਾ ਲੱਗਦਾ, ਮੈਂ ਸੋਚਦਾ ਸਾਂ ਕਿ ਤੇ ਪਹਾੜੀ ਰਾਜਿਆਂ ਦੀ ਨਜ਼ਰ ਨਾ ਲੱਗ ਜਾਵੇ। ਅਖੇ ਜਿਵੇਂ ਇੱਕ ਮਾਂ ਬੱਚੇ ਨੂੰ ਸਵਾਰ ਕੇ ਫਵਾ ਕੇ ਉਹਦੇ ਮੱਥੇ ਵਿੱਚ ਕਾਲਾ ਜਿਹਾ ਤਿਲ ਲਗਾ ਦਿੰਦੀ ਹੈ ਨਾ, ਮੈਨੂੰ ਸਮਝ ਲਓ ਵੀ ਮੈਂ ਕਾਲਾ ਤਿਲ ਲੱਗਾ ਹੋਇਆ।